ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ। ਸਤ ਨਾਮ ਵਾਹੇ ਗੁਰੂ, ਸਤ ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ, ਅੰਮ੍ਰਿਤ ਬਚਨ ਸਾਧ ਕੀ ਬਾਣੀ। ਜੋ ਜੋ ਜਪੈ ਤਿਸ ਕੀ ਗਤ ਹੋਵੈ, ਹਰ ਹਰ ਨਾਮ ਨਿਤ ਰਸਨ ਬਖਾਨੀ। ਅੰਮ੍ਰਿਤ ਬਚਨ ਸਾਧ ਕੀ ਬਾਣੀ, ਜੋ ਜੋ ਜਪੈ ਤਿਸ ਕੀ ਗਤ ਹੋਵੈ, ਹਰ ਹਰ ਨਾਮ ਨਿਤ ਰਸਨ ਬਖਾਨੀ। ਰਹਾਉ ਕਲੀ ਕਾਲ ਕੇ ਮਿਟੇ ਕਲੇਸਾ, ਏਕੋ ਨਾਮ ਮਨ ਮਹਿ ਪਰਵੇਸਾ। ਸਾਧੂ ਧੂਰ ਮੁਖ ਮਸਤਕ ਲਾਈ, ਨਾਨਕ ਉਦਰੇ ਹਰ ਗੁਰ ਸਰਣਾਈ। ਸਾਧੂ ਧੂਰ ਮੁਖ ਮਸਤਕ ਲਾਈ, ਨਾਨਕ ਉਦਰੇ ਹਰ ਗੁਰ ਸਰਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਅਦੁੱਤੀ ਗੁਰੂ ਨਾਨਕ ਦੇਵਾ, ਓਅੰਕਾਰ ਗੁਰ ਅੰਗਦ ਅਭੇਵਾ, ਸਤ ਨਾਮ ਗੁਰ ਅਮਰ ਪਿਆਰੇ, ਕਰਤਾ ਰਾਮ ਦਾਸ ਗੁਰਵਾਰੇ, ਪੁਰਖ ਸ੍ਰੀ ਅਰਜਨ ਸੁਖਦਾਨੀ, ਨਿਰਭਉ ਹਰ ਗੋਬਿੰਦ ਗੁਣ ਖਾਨੀ, ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ, ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ। ਅਜੂਨੀ ਤੇਗ ਬਹਾਦਰ ਰਾਈ, ਸੈ ਭੰਗੁਰ ਦਸਮੇਸ਼ ਸਹਾਈ, ਗੁਰ ਪ੍ਰਸਾਦ ਗੁਰੂ ਗ੍ਰੰਥ ਗਿਆਨਾ, ਵਾਹਿਗੁਰੂ ਵੰਦਨ ਭਗਵਾਨਾ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ, ਹਾਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ, ਗਿਆਨ ਸਰੂਪ ਸ਼ਬਦਾਵਤਾਰ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਦਰ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਜਿੱਠੇ ਸਭੇ ਥਾਵ ਨਹੀਂ ਕੁਦ ਜਿਹਾ ਬਦੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ ਸੱਚਖੰਡ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਪਾਵਨ ਹੁਕਮ ਬਖਸ਼ਿਸ਼ ਕੀਤਾ, ਰੋਜ਼ਾਨਾ ਹੀ ਆਪਾਂ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਸੰਸਾਰ ਅੰਦਰ ਬੈਠੀਆਂ ਹੋਈਆਂ ਗੁਰਸਿੱਖ ਸੰਗਤਾਂ PTC ਚੈਨਲ ਦੇ ਰਾਹੀਂ ਗੁਰਬਾਣੀ ਦੇ ਨਾਲ ਗੁਰਸ਼ਬਦ ਦੀ ਵਿਚਾਰ ਦੇ ਨਾਲ ਜੁੜ ਕੇ ਸਤਿਗੁਰੂ ਮਹਾਰਾਜ ਦੀਆਂ ਅਸੀਸਾਂ, ਗੁਰਬਾਣੀ ਦੀ ਸੋਝੀ, ਗੁਰਬਾਣੀ ਦੀ ਵਿਚਾਰ ਪ੍ਰਾਪਤ ਕਰਦੇ ਹਾਂ। ਆਓ ਪਹਿਲਾਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸਤਿਗੁਰੂ ਮਹਾਰਾਜ ਜੀ ਨੇ ਪਾਵਨ ਹੁਕਮ ਸੂਹੀ ਰਾਗ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਬਖਸ਼ਿਆ ਹੈ, ਸਤਿਗੁਰੂ ਮਹਾਰਾਜ ਅੱਜ ਸਾਡੇ ਤੇ ਬਖਸ਼ਿਸ਼ ਕਰਦੇ ਹਨ ਕਿ ਜੋ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਹੇ ਅਕਾਲ ਪੁਰਖ ਵਾਹਿਗੁਰੂ, ਤੁਹਾਡੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਸ ਅੰਮ੍ਰਿਤਮਈ ਬਾਣੀ ਨੂੰ ਸੁਣ ਸੁਣ ਕੇ ਵੀ ਪਰਮ ਗਤੀ ਦੀ ਪ੍ਰਾਪਤੀ ਹੁੰਦੀ ਹੈ। ਪਰਮ ਗਤੀ ਦਾ ਭਾਵ ਹੈ ਉੱਚ ਅਵਸਥਾ ਦੀ ਪ੍ਰਾਪਤੀ। ਗਤ ਨਾਮ ਚਾਲ ਦਾ ਵੀ ਹੈ, ਗਤ ਨਾਮ ਪ੍ਰਾਪਤੀ ਦਾ ਵੀ ਹੈ, ਗਤ ਨਾਮ ਨਾਸ਼ ਦਾ ਵੀ ਹੈ। ਰਵ ਪ੍ਰਗਾਸ ਰਜਨੀ ਜਥਾ ਗਤ ਜਾਣਤ ਸਭ ਸੰਸਾਰ। ਇੱਥੇ ਗਤ ਦਾ ਅਰਥ ਨਾਸ਼ ਵੀ ਹੈ। ਸੋ ਅੱਡੋ ਅੱਡੀ ਪ੍ਰਕਰਨ ਅਨੁਸਾਰ ਗਤ ਦੇ ਅਰਥ ਲੱਗਦੇ ਹਨ। ਸੋ ਸਤਿਗੁਰੂ ਜੀ ਨੇ ਐਸਾ ਉਪਦੇਸ਼ ਬਖਸ਼ਿਆ ਹੈ ਕਿ ਜਦੋਂ ਅਸੀਂ ਇਸ ਗੁਰਬਾਣੀ ਨੂੰ ਬਾਰੰਬਾਰ ਪੜ੍ਹਾਂਗੇ, ਬਾਰੰਬਾਰ ਬਾ ਪ੍ਰਭ ਜਪੀਐ ਪੀ ਅੰਮ੍ਰਿਤ ਉਹ ਮਨ ਤਨ ਧਰਪੀਐ, ਅਤੇ ਸਤਿਗੁਰੂ ਜੀ ਨੇ ਗੁਰਬਾਣੀ ਨੂੰ ਜਪਣ ਦਾ ਉਪਦੇਸ਼ ਬਖਸ਼ਿਆ ਹੈ। ਗੁਰਬਾਣੀ ਦਾ ਜਾਪ ਕਰਨਾ, ਗੁਰਬਾਣੀ ਨੂੰ ਪੜ੍ਹਨਾ। ਹੁਣ ਕਈਆਂ ਦੀ ਐਸੀ ਵੀ ਸੋਚ ਹੈ ਕਿ ਬਾਰ ਬਾਰ ਅਸੀਂ ਉਸੇ ਬਾਣੀ ਨੂੰ ਪੜ੍ਹੀ ਜਾਂਦੇ ਹਾਂ, ਪਰ ਉਹਨਾਂ ਨੂੰ ਪੁੱਛੋ ਵੀ ਤੁਸੀਂ ਬਾਰ ਬਾਰ ਰੋਟੀ ਕਿਉਂ ਖਾਂਦੇ ਹੋ, ਬਾਰ ਬਾਰ ਇਸ਼ਨਾਨ ਕਿਉਂ ਕਰਦੇ ਹੋ, ਬਾਰ ਬਾਰ ਸੌਂਦੇ ਕਿਉਂ ਹੋ। ਉਹਦਾ ਉਹਨਾਂ ਕੋਲ ਕੋਈ ਜਵਾਬ ਨਹੀਂ। ਸੋ ਐਸੇ ਜੋ ਤਰਕ ਵਾਲੇ ਹਨ ਉਹਨਾਂ ਦੇ ਪਿੱਛੇ ਆਪਾਂ ਨਹੀਂ ਲੱਗਣਾ। ਸਤਿਗੁਰੂ ਜੀ ਨੇ ਸਾਨੂੰ ਫਰਮਾਇਆ ਹੈ ਕਿ ਅਸੀਂ ਗੁਰਬਾਣੀ ਨੂੰ ਬਾਰ ਬਾਰ ਪੜ੍ਹਨਾ ਹੈ। ਹੁਣ ਜਿਹੜੇ ਅਭਿਆਸੀ ਕਿਉਂਕਿ ਸੰਗਤ ਦੇ ਵਿੱਚ ਬਹੁਤ ਉੱਚੀ ਅਵਸਥਾ ਵਾਲੇ ਵੀ, ਨਾਮ ਰਸੀਏ ਵੀ, ਜਗਿਆਸੂ ਵੀ, ਸਾਰੇ ਹੀ ਬੈਠੇ ਹੁੰਦੇ ਹਨ। ਕਿਉਂਕਿ ਸਾਧ ਸੰਗਤ ਇੱਕ ਮਾਨ ਸਰੋਵਰ ਦੇ ਸਮਾਨ ਹੈ। ਹੰਸਾ ਰੂਪੀ ਗੁਰਸਿੱਖ ਇੱਥੇ ਬੈਠ ਕੇ ਜੋ ਨਾਮ ਦੀ ਮਹਿਮਾ, ਨਾਮ ਦੀ ਵਡਿਆਈ ਰੂਪੀ ਮੋਤੀ ਹੈ, ਉਹ ਚੁਣ ਕੇ ਆਨੰਦਿਤ ਹੁੰਦੇ ਹਨ, ਪ੍ਰਸੰਨ ਹੁੰਦੇ ਹਨ। ਸੋ ਸਤਿਗੁਰੂ ਜੀ ਨੇ ਤਾਂ ਫਰਮਾਇਆ ਹੈ, ਜੇ ਰਸਨਾ ਦੇ ਨਾਲ ਅਸੀਂ ਨਾਮ ਨਹੀਂ ਜਪਦੇ, ਰਸਨਾ ਜਪੇ ਨਾ ਨਾਮ, ਤਿਲ ਤਿਲ ਕਰ ਕੱਟੀਏ। ਇਸ ਰਸਨਾ ਨੂੰ ਵੀ ਸਜ਼ਾ ਮਿਲੇਗੀ, ਤਿਲ ਤਿਲ ਕਰਕੇ ਇਸ ਨੂੰ ਕੱਟਿਆ ਜਾਏਗਾ ਜੇ ਨਾਮ ਨਹੀਂ ਜਪਦੀ ਹੈ। ਅਤੇ ਸਤਿਗੁਰੂ ਜੀ ਨੇ ਹੋਰ ਵੀ ਫਰਮਾਇਆ ਹੈ, ਰਸਨਾ ਗੁਣ ਗੋਪਾਲ ਨਿਧ ਗਾਇਣ। ਜਦੋਂ ਅਸੀਂ ਰਸਨਾ ਦੇ ਦੁਆਰਾ ਜੋ ਪਰਮਾਤਮਾ ਹੈ, ਸਾਰਿਆਂ ਖਜ਼ਾਨਿਆਂ ਦਾ ਮਾਲਕ, ਅਸੀਂ ਉਹਦੇ ਗੁਣ ਗਾਵਾਂਗੇ, ਫਿਰ ਕੀ ਹੋਏਗਾ? ਸਾਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਣ। ਸਹਿਜੇ ਹੀ ਮਨ ਨੂੰ ਸ਼ਾਂਤੀ ਮਿਲੇਗੀ, ਟਿਕਾ ਮਿਲੇਗਾ, ਮਨ ਟਿਕੇਗਾ। ਅਤੇ ਜਦੋਂ ਮਨ ਟਿਕਦਾ ਹੈ, ਉਹ ਇੱਕ ਵੱਖਰਾ ਹੀ ਆਨੰਦ, ਵੱਖਰੀ ਹੀ ਖੁਸ਼ੀ ਪ੍ਰਾਪਤ ਹੁੰਦੀ ਹੈ, ਜਦੋਂ ਸਿਮਰਨ ਵਿੱਚ ਮਨ ਜੁੜੇ, ਗੁਰਬਾਣੀ ਵਿੱਚ ਮਨ ਜੁੜੇ। ਅਤੇ ਮਨ ਜੁੜਿਆ, ਅਭਿਆਸ ਕਰਦਿਆਂ ਕਰਦਿਆਂ ਫਿਰ ਮਨ ਦ੍ਰਵੀਭੂਤ ਹੋਣ ਲੱਗ ਜਾਂਦਾ ਹੈ, ਮਨ ਪਿਘੜਨ ਲੱਗ ਜਾਂਦਾ ਹੈ। ਸੋ ਸਤਿਗੁਰੂ ਜੀ ਫਰਮਾਉਂਦੇ ਹਨ, ਸਾਡਾ ਮਨ ਅਨੇਕਾਂ ਯਤਨਾਂ ਦੇ ਨਾਲ ਵੀ ਪਿਘਲਦਾ ਨਹੀਂ ਹੈ, ਕਠੋਰ ਹੋਇਆ ਹੋਇਆ, ਸਖਤ ਹੋਇਆ ਹੋਇਆ ਹੈ। ਅਤੇ ਜਿੰਨਾ ਚਿਰ ਮਨ ਨਹੀਂ ਪਿਘਲੇਗਾ, ਉਹਨਾਂ ਚਿਰ ਪ੍ਰਭੂ ਦੀ ਦਰਗਾਹ ਦੇ ਵਿੱਚ ਦੱਸੋ ਅਸੀਂ ਕਿਵੇਂ ਪਹੁੰਚ ਸਕਾਂਗੇ। ਅਨਿਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹ ਕਹੁ ਕੈਸੇ ਗਵੈ। ਫਿਰ ਰਸਨਾ ਦੇ ਦੁਆਰਾ ਜਪਦਿਆਂ ਜਪਦਿਆਂ, ਰਸਨਾ ਨਾਮ ਜਪੋ ਤਬ ਮਥੀਐ ਇਨ ਬਿਦ ਅੰਮ੍ਰਿਤ ਪਾਵੋ। ਰਸਨਾ ਦੇ ਦੁਆਰਾ ਜਦੋਂ ਨਾਮ ਜਪਾਂਗੇ, ਹੁਣ ਮਾਤਾਵਾਂ ਭੈਣਾਂ ਨੂੰ ਪਤਾ ਹੈ ਕਿ ਜਦੋਂ ਅਸੀਂ ਦੁੱਧ ਰਿੜਕਦੇ ਹਾਂ, ਉਹਨੂੰ ਫਿਰ ਸਹਿਜੇ ਸਹਿਜੇ ਰਿੜਕਣਾ ਹੁੰਦਾ ਹੈ। ਜੇ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਮਧਾਨੀ ਨੂੰ ਰਿੜਕਿਆ ਜਾਵੇ ਤਾਂ ਮੱਖਣ ਨਹੀਂ ਆਉਂਦਾ, ਉਹ ਝੱਗ ਜਿਹੀ ਹੀ ਬਣ ਜਾਂਦੀ ਹੈ, ਕੁਝ ਵੀ ਪੱਲੇ ਨਹੀਂ ਪੈਂਦਾ। ਇਸ ਕਰਕੇ ਸਹਿਜੇ ਸਹਿਜੇ ਰਿੜਕਣਾ ਪੈਂਦਾ ਹੈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਸਿਮਰਨ ਕਰਨਾ ਹੈ, ਉਦੋਂ ਵੀ ਸਹਿਜੇ 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 ਹੀ ਹਰ ਨਾਮ ਲਿਹੋ ਹਰ ਤਤ ਨਾ ਖੋਈਏ। ਪਹਿਲਾਂ ਰਸਨਾ ਦੇ ਦੁਆਰਾ ਜਪਣਾ, ਰਸਨਾ ਨਾਮ ਜਪੋ ਤਬ ਮਥੀਐ ਇਨ ਬਿਦ ਅੰਮ੍ਰਿਤ ਪਾਵੋ। ਫਿਰ ਤੁਹਾਨੂੰ ਅੰਮ੍ਰਿਤ, ਜੋ ਮੌਤ ਤੋਂ ਰਹਿਤ ਜੀਵਨ ਹੈ, ਐਸਾ ਜੀਵਨ, ਐਸੀ ਅਵਸਥਾ ਜਿੱਥੇ ਮੌਤ ਦਾ ਡਰ ਨਹੀਂ ਰਹਿੰਦਾ, ਮੌਤ ਦਾ ਡਰ ਖਤਮ ਹੋ ਜਾਂਦਾ ਹੈ। ਤੇ ਜਿਨ੍ਹਾਂ ਨੂੰ ਉਹ ਅਵਸਥਾ ਪ੍ਰਾਪਤ ਹੋਈ, ਉਹਨਾਂ ਨੇ ਇਹ ਗੱਲ ਕਹਿ ਦਿੱਤੀ, ਕਬੀਰ ਜਿਹ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਸੋ ਪਹਿਲਾਂ ਰਸਨਾ ਦੇ ਦੁਆਰਾ ਜਪਣਾ। ਹੁਣ ਸਤਿਗੁਰੂ ਜੀ ਨੇ ਫਰਮਾਇਆ ਵੀ ਰਸਨਾ ਦੇ ਦੁਆਰਾ ਜਪਣ ਦਾ ਵੀ ਬੜਾ ਫਲ ਹੈ। ਕੀ ਹੋਏਗਾ? ਸਹਿਜੇ ਹੀ ਸ਼ਾਂਤੀ ਮਿਲੇਗੀ, ਟਿਕਾ ਮਿਲੇਗਾ, ਜਿਵੇਂ ਜਿਵੇਂ ਇਕਾਗਰਤਾ ਬਣਦੀ ਜਾਏਗੀ। ਸਾਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ। ਸਾਰੇ ਜਿਹੜੇ ਦੁੱਖ ਹਨ, ਉਹ ਵੀ ਹੌਲੀ ਹੌਲੀ ਪਲਾਇਣ ਕਰ ਜਾਣਗੇ, ਦੌੜ ਜਾਣਗੇ, ਚਲੇ ਜਾਣਗੇ। ਸੋ ਸੰਗਤਾਂ ਵੱਲੋਂ ਇਹ ਵਾਰ ਵਾਰ ਵਿਚਾਰ ਆਉਂਦੀ ਹੈ ਕਿ ਇਕਾਗਰਤਾ ਦੇ ਬਾਰੇ, ਧਿਆਨ ਦੇ ਬਾਰੇ ਜੋ ਸਤਿਗੁਰੂ ਜੀ ਨੇ ਸਾਨੂੰ ਗੁਰਬਾਣੀ ਅੰਦਰ ਉਪਦੇਸ਼ ਬਖਸ਼ਿਆ ਹੈ, ਉਸ ਬਾਰੇ ਵੀ ਵਿਚਾਰ ਕੀਤੀ ਜਾਵੇ। ਸੋ ਬਹੁਤ ਵਾਰ ਆਪਾਂ ਵਿਚਾਰ ਕੀਤੀ ਹੈ, ਪਰ ਇਹ ਵਿਚਾਰ ਹੀ ਐਸੀ ਹੈ, ਜਿੰਨੀ ਵਾਰ ਅਸੀਂ ਵਿਚਾਰ ਕਰਦੇ ਹਾਂ ਹਰ ਵਾਰ ਸਾਨੂੰ ਨਵੀਂ ਹੀ ਲੱਗਦੀ ਹੈ, ਨਵੀਨਤਾ ਹੀ ਲੱਗਦੀ ਹੈ। ਅਤੇ ਇਹ ਵੀ ਵਿਚਾਰ ਹੈ ਕਿ ਪ੍ਰਭੂ ਦੀ ਪ੍ਰਾਪਤੀ ਦੇ ਵਾਸਤੇ ਨਾਮ ਦਾ ਰਸ ਪ੍ਰਾਪਤ ਹੋਵੇ, ਮਨ ਨੂੰ ਟਿਕਾ ਆਵੇ, ਇਸੇ ਵਾਸਤੇ ਅਸੀਂ ਸਾਰੇ ਸਾਧਨ ਕਰਦੇ ਹਾਂ। ਜਿੰਨੇ ਸਾਡੇ ਧਰਮ ਦੇ ਸਾਧਨ ਹਨ ਉਹ ਇਸੇ ਵਾਸਤੇ ਹਨ ਕਿ ਮਨ ਨੂੰ ਸ਼ਾਂਤੀ ਮਿਲੇ, ਮਨ ਨੂੰ ਸੁੱਖ ਮਿਲੇ, ਮਨ ਨੂੰ ਟਿਕਾ ਮਿਲੇ। ਇਹਦੇ ਵਾਸਤੇ ਹੀ ਸਾਰੇ ਯਤਨ ਅਸੀਂ ਕਰਦੇ ਹਾਂ ਅਤੇ ਯਤਨ ਕਰਦੇ ਰਹਿਣਾ ਪੈਂਦਾ ਹੈ। ਜਿਵੇਂ ਚੜ੍ਹਾਈ ਨੂੰ ਪਾਣੀ ਜੇ ਚੜ੍ਹਾਉਣਾ ਹੋਵੇ ਤਾਂ ਬਹੁਤ ਯਤਨ ਕਰਨਾ ਪਵੇਗਾ, ਪਰ ਜੇ ਨਿਵਾਣ ਵੱਲ ਆਉਣਾ ਹੋਵੇ ਫਿਰ ਆਪਣੇ ਆਪ ਨਿਵਾਣ ਵਿੱਚ ਪਾਣੀ ਆ ਕੇ ਅਤੇ ਡੂੰਘੀ ਥਾਂ 'ਤੇ ਜਮ੍ਹਾਂ ਵੀ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਸੁਰਤ ਨੂੰ ਉੱਪਰ ਚੜ੍ਹਾਉਣਾ ਹੈ, ਸੁਰਤ ਨੂੰ ਸੂਖਮ ਕਰਨਾ ਹੈ, ਇਹ ਸਾਡੀ ਸੁਰਤ, ਇਹ ਸਾਡਾ ਮਨ, ਸਾਡੇ ਜਨਮਾਂ ਜਨਮਾਂਤਰਾਂ ਦੇ ਮਾੜੇ ਸੰਸਕਾਰਾਂ ਕਰਕੇ ਪਾਪਾਂ ਦੀ ਮੈਲ ਦੇ ਨਾਲ ਇਹ ਭਾਰਾ ਹੋ ਰਿਹਾ ਹੈ। ਮਨ ਤੋਂ ਮੈਂਗਲ ਹੋਏ ਰਹੋ ਨਿਕਸਿਓ ਕਿਉਂ ਕਰ ਜਾਏ, ਇਹ ਤਾਂ ਹਾਥੀ ਬਣਿਆ ਹੋਇਆ ਹੈ। ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸਵੇਂ ਪਾਏ, ਵੀ ਮੁਕਤੀ ਦਾ ਦਰਵਾਜ਼ਾ ਤਾਂ ਇਤਨਾ ਛੋਟਾ ਹੈ, ਸੰਕੁੜਾ ਹੈ, ਬਰੀਕ ਹੈ, ਵੀ ਰਾਈ ਦੇ ਦਸਵੇਂ ਹਿੱਸੇ ਜਿੰਨਾ, ਅਤੇ ਮਨ ਸਾਡਾ ਹਾਥੀ ਬਣਿਆ ਹੋਇਆ ਹੈ। ਹੁਣ ਉਹਦੇ ਵਿੱਚੋਂ ਇਹ ਕਿਵੇਂ ਨਿਕਲ ਸਕੇਗਾ? ਇਹਦਾ ਭਾਵ ਇਹ ਹੈ ਵੀ ਜਿੰਨਾ ਚਿਰ ਸਾਡਾ ਮਨ ਸੂਖਮ ਨਹੀਂ ਹੁੰਦਾ, ਹਲਕਾ ਨਹੀਂ ਹੁੰਦਾ, ਇਹਨੂੰ ਮੈਲ, ਇਹਨੂੰ ਜੋ ਲੱਗੀ ਹੈ ਜਨਮਾਂ ਜਨਮਾਂਤਰਾਂ ਦੀ, ਉਹ ਲਹਿੰਦੀ ਨਹੀਂ, ਉਨਾ ਚਿਰ ਸੁਰਤ ਉੱਪਰ ਨਹੀਂ ਚੜ੍ਹਦੀ, ਉਤਨਾ ਚਿਰ ਚੜ੍ਹਾਈ ਵੱਲ ਨਹੀਂ ਜਾਇਆ ਜਾ ਸਕਦਾ। ਹੁਣ ਇਹ ਯਤਨ ਹੈ ਬੜਾ ਕਠਿਨ, ਪਰ ਯਤਨ ਕਰਦੇ ਰਹਿਣਾ ਪੈਂਦਾ ਹੈ। ਜੇ ਅਸੀਂ ਯਤਨ ਕਰਦੇ ਰਹਾਂਗੇ ਤਾਂ ਗੁਰੂ ਦੀ ਮਿਹਰ ਵੀ ਹੋ ਜਾਏ, ਕਰੋ ਯਤਨ ਜੇ ਹੋਏ ਮਿਹਰਬਾਨਾ, ਜੇ ਯਤਨ ਕਰਾਂਗੇ ਤਾਂ ਹੀ ਮਿਹਰ ਹੋਏਗੀ। ਉੱਦਮ ਕਰੇਂਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਪਹੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਹੁਣ ਜੋ ਉੱਦਮ ਕਰਕੇ ਅਸੀਂ ਮਿਹਨਤ ਕਰਾਂਗੇ, ਡਿਊਟੀ ਕਰਾਂਗੇ, ਕੰਮ ਕਰਾਂਗੇ, ਭਾਵੇਂ ਖੇਤੀ ਕਰੀਏ, ਭਾਵੇਂ ਵਪਾਰ ਕਰੀਏ, ਜੋ ਮਰਜ਼ੀ ਕਰੀਏ, ਉੱਦਮ ਤਾਂ ਕਰਨਾ ਹੀ ਪਵੇਗਾ। ਫਿਰ ਜਦੋਂ ਅਸੀਂ ਕਮਾਈ ਕਰਾਂਗੇ ਉਹਦੇ ਨਾਲ ਸਾਨੂੰ ਸੁੱਖ ਮਿਲੇਗਾ, ਕਮਾਉਂਦਿਆਂ ਸੁੱਖ ਪਹੁੰਚ। ਇਸੇ ਤਰ੍ਹਾਂ ਹੀ ਜਦੋਂ ਅਸੀਂ ਪ੍ਰਭੂ ਦੇ ਨਾਮ ਨੂੰ ਧਿਆਵਾਂਗੇ, ਵਾਰ ਵਾਰ ਯਤਨ ਕਰਾਂਗੇ ਮਨ ਨੂੰ ਟਿਕਾਉਣ ਦਾ ਵਾਰ ਵਾਰ, ਫਿਰ ਕੀ ਹੋਏਗਾ? ਧਿਆਇਂਦਿਆਂ ਤੂੰ ਪ੍ਰਭੂ ਮਿਲ, ਪ੍ਰਭੂ ਦੇ ਨਾਲ ਮਿਲਾਪ ਹੋ ਜਾਏਗਾ। ਜਦੋਂ ਪ੍ਰਭੂ ਦੇ ਨਾਲ ਮੇਲ ਹੋ ਗਿਆ ਫਿਰ ਕੀ ਹੋਏਗਾ? ਸਾਰੀਆਂ ਚਿੰਤਾਵਾਂ ਮਿਟ ਜਾਣਗੀਆਂ। ਹੁਣ ਸੰਸਾਰ ਅੰਦਰ ਐਸੇ ਵਿਰਲੇ ਹੀ ਗੁਰਸਿੱਖ ਹਨ ਜੋ ਚਿੰਤਾ ਤੋਂ ਮੁਕਤ ਹੋਣ, ਨਹੀਂ ਤਾਂ ਚਿੰਤਤ ਹੀ ਦਿਸੈ ਸਭ ਕੋਈ। ਜਿਸ ਨੂੰ ਵੀ ਤੁਸੀਂ ਵੇਖੋਗੇ ਕੋਈ ਨਾ ਕੋਈ ਚਿੰਤਾ ਦੇ ਵਿੱਚ ਉਹ ਗ੍ਰਸਿਆ ਹੋਇਆ ਹੋਏਗਾ। ਪਰ ਚਿੰਤਾ ਮਿਟਦੀ ਕਿਵੇਂ ਹੈ? ਚੇਤ ਹੈ ਏਕ ਤਹੀਂ ਸੁਖ ਹੋਏ। ਇੱਕ ਵਾਹਿਗੁਰੂ ਨੂੰ ਚੇਤੇ ਕਰਨ ਦੇ ਨਾਲ ਚਿੰਤਾ ਮਿਟ ਜਾਂਦੀ ਹੈ। ਜੇ ਸਤਿਗੁਰੂ ਜੀ ਨੇ ਫਰਮਾਇਆ ਹੈ, ਸਾ ਸਾ ਸਿਮਰਹ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਤ। ਜਦੋਂ ਅਸੀਂ ਆਉਂਦੇ ਜਾਂਦੇ ਸਵਾਸ ਦੇ ਨਾਲ ਮਿਲਾ ਕੇ, ਗ੍ਰਾਸ ਨਾਮ ਹੁੰਦਾ ਹੈ, ਸਾਰਿਆਂ ਨੂੰ ਪਤਾ ਹੈ ਵੀ ਗ੍ਰਾਹੀ ਗ੍ਰਾਸ, ਜੋ ਕੁਝ ਅਸੀਂ ਛਕਦੇ ਹਾਂ, ਭੋਜਨ ਛਕੀਏ, ਜੋ ਕੁਝ ਵੀ ਛਕੀਏ, ਉਹਨੂੰ ਗ੍ਰਾਸ ਕਿਹਾ ਹੈ। ਇੱਕ ਵਾਰ ਜੋ ਅਸੀਂ ਮੁੱਖ ਵਿੱਚ ਪਾ ਕੇ ਦੰਦਾਂ ਦੁਆਰਾ ਚਬਾ ਕੇ ਉਹਨੂੰ ਅੰਦਰ ਲੰਘਾ ਸਕਦੇ ਹਾਂ, ਉਹ ਇੱਕ ਗਰਾਸ ਹੈ। ਹੁਣ ਗਰਾਸ ਅਸੀਂ ਅੰਦਰ ਲੰਘਾਉਂਦੇ ਹਾਂ, ਸੋ ਇਸ ਕਰਕੇ ਜੋ ਸਵਾਸ ਅੰਦਰ ਨੂੰ ਜਾਂਦਾ ਹੈ ਉਸ ਨੂੰ ਗਰਾਸ ਕਿਹਾ ਹੈ, ਅਤੇ ਜਿਹੜਾ ਸਵਾਸ ਬਾਹਰ ਨੂੰ ਆਉਂਦਾ ਉਹਨੂੰ ਸਵਾਸ ਕਿਹਾ ਹੈ। ਸੋ ਆਉਂਦੇ ਜਾਂਦੇ ਸਵਾਸ ਦੇ ਨਾਲ ਜਦੋਂ ਅਸੀਂ ਸਿਮਰਨ ਕਰਾਂਗੇ ਉਦੋਂ ਫਿਰ ਮਨ ਦੀ ਗਹਿਰਾਈ ਵਿੱਚ ਬੈਠੀ ਹੋਈ ਜੋ ਚਿੰਤਾ ਹੈ, ਬੈਠੀਆਂ ਹੋਈਆਂ ਚਿੰਤਾਵਾਂ ਹਨ, ਉਹ ਮਿਟ ਜਾਣਗੀਆਂ। ਹੁਣ ਇਹ ਜਗਿਆਸੂਆਂ ਦਾ ਪ੍ਰਸ਼ਨ ਹੁੰਦਾ ਹੈ ਵੀ ਸ਼ੁਰੂ ਸ਼ੁਰੂ ਵਿੱਚ ਤਾਂ ਮਨ ਕਾਫੀ ਟਕਾਅ ਵਿੱਚ ਸੀ, ਰਸ ਵੀ ਆਉਂਦਾ ਸੀ, ਇਕਾਗਰਤਾ ਵੀ ਸੀ, ਪਰ ਕੁਝ ਸਮੇਂ ਤੋਂ ਬਾਅਦ ਰਸ ਵੀ ਖਤਮ ਹੋ ਗਿਆ, ਇਕਾਗਰਤਾ ਵੀ ਚਲੀ ਗਈ। ਬਾਣੀ ਤਾਂ ਉਦੋਂ ਵੱਧ ਪੜ੍ਹਦੇ ਹਾਂ, ਸਿਮਰਨ ਕਰਨ ਦਾ ਵੱਧ ਯਤਨ ਕਰਦੇ ਹਾਂ, ਫਿਰ ਵੀ ਗੱਲ ਨਹੀਂ ਬਣਦੀ। ਉਹਦਾ ਇੱਕ ਭਾਵ ਇਹ ਹੈ ਕਿ ਜੋ ਸਾਡੇ ਅੰਦਰ ਜਨਮਾਂ ਜਨਮਾਂਤਰਾਂ ਦੇ ਗਲਤ ਸੰਸਕਾਰ ਹਨ ਉਹ ਸਾਰੇ ਅੰਦਰ ਟਿਕੇ ਹੋਏ ਬੈਠੇ ਹਨ, ਪਰ ਜਦੋਂ ਹੁਣ ਪਾਣੀ ਟਿਕਿਆ ਹੋਇਆ ਹੋਵੇ ਚਬੱਚੇ ਵਿੱਚ ਜਾਂ ਕਿਸੇ ਥਾਂ 'ਤੇ ਰੁਕਿਆ ਹੋਇਆ ਪਾਣੀ ਭਰਿਆ ਹੋਇਆ ਟਿਕਿਆ ਹੋਇਆ ਹੈ, ਜੇ ਅਸੀਂ ਉਸ ਪਾਣੀ ਨੂੰ ਹਿਲਾਵਾਂਗੇ ਕਿਸੇ ਚੀਜ਼ ਦੇ ਨਾਲ ਜੋ ਥੱਲੇ ਬੈਠੀ ਹੋਈ ਮੈਲ ਹੈ ਉੱਪਰ ਉੱਠੇਗੀ, ਉਹ ਪਾਣੀ ਗੰਧਲਾ ਹੋ ਜਾਏਗਾ। ਫਿਰ ਜਿਵੇਂ ਜਿਵੇਂ ਅਸੀਂ ਉਸ ਨੂੰ ਯਤਨ ਕਰਾਂਗੇ ਸਾਫ਼ ਕਰਨ ਦਾ, ਉਹ ਜਿੰਨਾ ਚਿਰ ਸਾਰੀ ਮੈਲ ਜਦੋਂ ਥੱਲਿਓਂ ਪਾਣੀ ਵਿੱਚ ਮਿਲ ਜਾਏਗੀ ਬਹੁਤ ਗੰਧਲਾ ਹੋ ਜਾਏਗਾ। ਇਸੇ ਤਰ੍ਹਾਂ ਹੀ ਜਦੋਂ ਅਸੀਂ ਅਭਿਆਸ ਸ਼ੁਰੂ ਕਰਦੇ ਹਾਂ, ਧਿਆਨ ਦੇ ਨਾਲ ਬਾਣੀ ਪੜ੍ਹਨਾ ਆਰੰਭ ਕਰਦੇ ਹਾਂ, ਬਾਣੀ ਨੂੰ ਵਿਚਾਰਨਾ ਆਰੰਭ ਕਰਦੇ ਹਾਂ, ਪਹਿਲਾਂ ਪਹਿਲਾਂ ਬੜਾ ਰਸ ਆਨੰਦ ਟਕਾ ਬਣੇਗਾ। ਜਦੋਂ ਫਿਰ ਸਾਡੇ ਉਹ ਸੰਸਕਾਰ ਜੋ ਜਨਮਾਂ ਜਨਮਾਂਤਰਾਂ ਦੇ ਅੰਦਰ ਬੈਠੇ ਹੋਏ ਹਨ ਉਹ ਜਦੋਂ ਹਿਲਦੇ ਹਨ, ਉਹ ਮੈਲ ਜਦੋਂ ਉਗਲਦੀ ਹੈ ਬਾਹਰ ਨਿਕਲਣ ਦੇ ਵਾਸਤੇ, ਉਦੋਂ ਫਿਰ ਇੰਨੇ ਫੁਰਨੇ ਉੱਠਣਗੇ, ਐਸੇ ਐਸੇ ਫੁਰਨੇ ਕਿ ਆਦਮੀ ਹੈਰਾਨ ਹੋ ਜਾਂਦਾ ਵੀ ਇਹ ਗੱਲਾਂ ਤਾਂ ਮੈਂ ਸੋਚ ਵੀ ਨਹੀਂ ਸਕਦਾ ਜੋ ਫੁਰਨੇ ਮੇਰੇ ਅੰਦਰ ਉੱਠ ਰਹੇ ਹਨ। ਉਹ ਜਨਮਾਂ ਜਨਮਾਂਤਰਾਂ ਦੇ ਜਮ੍ਹਾਂ ਪਏ ਹੋਏ ਹਨ, ਹੁਣ ਉਹਨਾਂ ਦਾ ਬਾਹਰ ਨਿਕਲਣ ਦਾ ਪਹਿਲਾ ਤਰੀਕਾ ਤਾਂ ਇਹ ਹੈ ਵੀ ਫੁਰਨੇ ਬਹੁਤ ਜ਼ਿਆਦਾ ਉੱਠਣਗੇ, ਬਹੁਤ ਜ਼ਿਆਦਾ ਮਨ ਖਿੰਡਾਅ ਵਿੱਚ ਆਉਣਾ ਸ਼ੁਰੂ ਹੋ ਜਾਏਗਾ। ਦੂਸਰਾ ਇਹ ਹੈ ਵੀ ਸੁਪਨੇ ਵੀ ਕਈ ਤਰ੍ਹਾਂ ਦੇ ਫਿਰ ਮਾੜੇ ਆਉਣ ਲੱਗ ਜਾਣਗੇ, ਸੁਪਨਿਆਂ ਵਿੱਚ ਵੀ ਐਸੀਆਂ ਐਸੀਆਂ ਗੱਲਾਂ ਆਉਣਗੀਆਂ, ਐਸਾ ਐਸਾ ਵੇਖੇਗਾ ਬੰਦਾ ਹੈਰਾਨ ਹੋ ਜਾਏਗਾ। ਸੋ ਮਨ ਦੀ ਸਫਾਈ ਦੇ, ਮਨ ਦੀ ਮੈਲ ਦੇ ਬਾਹਰ ਨਿਕਲਣ ਦੇ ਦੋ ਹੀ ਤਰੀਕੇ ਹਨ, ਇੱਕ ਫੁਰਨਿਆਂ ਦੇ ਦੁਆਰਾ, ਇੱਕ ਸੁਪਨਿਆਂ ਦੇ ਵਿੱਚ ਵੀ ਜੋ ਕੁਝ ਵੀ ਅਸੀਂ ਸੋਚਦੇ ਹਾਂ ਉਹ ਫਿਰ ਜਿਹੜਾ ਕੰਮ ਅਸੀਂ ਦਿਨੇ ਪੂਰਾ ਨਹੀਂ ਕਰ ਸਕਦੇ ਕਈ ਵਾਰ ਰਾਤ ਅਸੀਂ ਉਹ ਸੁਪਨੇ ਵਿੱਚ ਪੂਰਾ ਕਰਦੇ ਹਾਂ, ਐਸਾ ਵੀ ਹੋ ਜਾਂਦਾ ਹੈ। ਸੁਰੂ ਵਿਚਾਰ ਹੁਣ ਸਤਿਗੁਰੂ ਮਹਾਰਾਜ ਨੇ ਸਭ ਤੋਂ ਪਹਿਲਾਂ ਰਸਨਾ ਦੇ ਦੁਆਰਾ ਨਾਮ ਜਪਣ ਦਾ ਉਪਦੇਸ਼ ਬਖਸ਼ਿਆ ਹੈ। ਹੁਣ ਰਸਨਾ ਦੇ ਦੁਆਰਾ ਜਪਦਿਆਂ ਹੋਇਆਂ ਹੁਣ ਜਗਿਆਸੂ ਪੁੱਛਣਗੇ ਵੀ ਧਿਆਨ ਕਿੱਥੇ ਰੱਖੀਏ, ਜਪੀਏ ਕਿਵੇਂ। ਇਹ ਬਚਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਨਾਲ ਵੀ ਸਿੱਖਾਂ ਨੇ ਕੀਤਾ, ਸਤਿਗੁਰੂ ਜੀ ਨੇ ਆਪਣੀ ਰਸਨਾ ਤੋਂ ਉਚਾਰ ਕੇ ਗੁਰਬਾਣੀ ਸਰੂਪ ਵਿੱਚ ਸਾਨੂੰ ਬਖਸ਼ਿਆ ਸਾਰਿਆਂ ਦੇ ਭਲੇ ਦੇ ਵਾਸਤੇ। ਪ੍ਰਸ਼ਨ ਹੋਇਆ ਮਹਾਰਾਜ ਕਿਤ ਵਿਧੀ ਹੈ, ਕਿਤ ਸੰਜਮ ਪਾਈਐ, ਕਹੁ ਸੁਰਜਨ ਕਿਤ ਜੁਗਤੀ ਧਿਆਈਐ। ਇਹ ਸਤਿਗੁਰੂ ਜੀ ਹੁਣ ਸਾਨੂੰ ਇਹ ਸੰਖੇਪ ਨਾਲ ਤੁਸੀਂ ਦੱਸ ਦਿਓ ਵੀ ਕਿਹੜੀ ਵਿਧੀ ਹੈ ਨਾਮ ਜਪਣ ਦੀ, ਅਤੇ ਸੰਜਮ ਕਿਹੜਾ ਰੱਖਣਾ ਪਵੇਗਾ। ਨਾਮ ਜਪਦਿਆਂ ਹੋਇਆਂ ਸੰਜਮ ਵੀ ਜ਼ਰੂਰੀ ਹੈ, ਅਤੇ ਜੁਗਤੀ ਕਿਹੜੀ ਹੈ ਜਿਸ ਦੁਆਰਾ ਪ੍ਰਭੂ ਦੀ ਪ੍ਰਾਪਤੀ ਹੋ ਜਾਵੇ। ਕਿਉਂਕਿ ਢੰਗ ਜੁਗਤੀ ਦੇ ਨਾਲ ਔਖੀ ਤੋਂ ਔਖੀ ਗੱਲ ਵੀ ਬੜੀ ਸੌਖੀ ਹੋ ਜਾਂਦੀ ਹੈ, ਅਤੇ ਬਿਨਾਂ ਢੰਗ ਤੋਂ, ਬਿਨਾਂ ਵਿਧੀ, ਬਿਨਾਂ ਤਰੀਕੇ ਤੋਂ ਕੋਈ ਗੱਲ ਕੀਤੀ ਜਾਵੇ ਉਹ ਕਈ ਵਾਰ ਪੂਰੀ ਵੀ ਨਹੀਂ ਹੁੰਦੀ ਅਤੇ ਮਿਹਨਤ ਵੀ ਬਹੁਤ ਲੱਗ ਜਾਂਦੀ ਹੈ। ਇਸ ਵਾਸਤੇ ਵਿਧੀ ਅਤੇ ਜੁਗਤੀ ਦੀ ਗੱਲ ਵੀ ਹੈ ਅਤੇ ਸੰਜਮ ਦੀ ਗੱਲ ਵੀ ਹੈ। ਹੁਣ ਸਤਿਗੁਰੂ ਜੀ ਨੇ ਜੋ ਸਾਨੂੰ ਪਹਿਲਾਂ ਵਿਧੀ ਦੱਸੀ ਹੈ, ਸਭ ਤੋਂ ਪਹਿਲਾਂ ਹੈ ਰਸਨਾ ਦੇ ਦੁਆਰਾ ਨਾਮ ਜਪਣਾ। ਹੁਣ ਰਸਨਾ ਦੇ ਦੁਆਰਾ ਨਾਮ ਜਪਣਾ ਹੈ ਜੋ ਗੁਰਮੰਤਰ ਸਾਨੂੰ ਪੰਜ ਪਿਆਰਿਆਂ ਤੋਂ ਵਾਹਿਗੁਰੂ ਮਿਲਿਆ ਹੈ, ਇਹਦਾ ਅਭਿਆਸ ਕਰਨਾ, ਜਾਂ ਕਈ ਮੂਲ ਮੰਤਰ ਦਾ ਅਭਿਆਸ ਕਰਦੇ ਹਨ। ਜੋ ਨਿਤਨੇਮ ਹੈ ਇਹ ਤਾਂ ਹੁਕਮ ਹੈ, ਇਹ ਤਾਂ ਨਿਤਨੇਮ ਰੋਜ਼ਾਨਾ ਕਰਨਾ ਹੀ ਹੈ। ਅਤੇ ਨਿਤਨੇਮ ਕਰਦਿਆਂ ਹੋਇਆਂ ਵੀ ਤੁਸੀਂ ਜੇ ਧਿਆਨ ਦੇ ਨਾਲ ਨਿਤਨੇਮ ਕਰੋਗੇ, ਰੋਜ਼ ਨਾਲ ਗੁਰਬਾਣੀ ਦੀ ਵਿਚਾਰ ਕਰਦੇ ਜਾਓਗੇ, ਮਨ ਵਿਚਾਰ ਹਰ ਜਪ ਕਰੇ ਤਾਂ ਦਰਗਹ ਸੀਜੈ। ਸਤਿਗੁਰੂ ਜੀ ਨੇ ਤਾਂ ਸਾਰੇ ਉਪਦੇਸ਼ ਬਖਸ਼ੇ ਹਨ ਵੀ ਜਪ ਕਰਦਿਆਂ ਹੋਇਆਂ, ਗੁਰਬਾਣੀ ਦਾ ਜਾਪ ਕਰਦਿਆਂ ਹੋਇਆਂ, ਪਾਠ ਕਰਦਿਆਂ ਹੋਇਆਂ, ਮਨ ਅੰਦਰ ਜੇ ਤੁਸੀਂ ਵਿਚਾਰ ਕਰੀ ਜਾਓਗੇ ਤਾਂ ਪ੍ਰਭੂ ਦੀ ਦਰਗਾਹ ਵਿੱਚ ਤੁਹਾਨੂੰ ਬਹੁਤ ਛੇਤੀ ਪ੍ਰਾਪਤੀ ਹੋਏਗੀ, ਕਲਿਆਣ ਹੋ ਜਾਏਗੀ। ਮਨ ਵਿਚਾਰ ਹਰ ਜਪ ਕਰੇ ਤਾਂ ਦਰਗਹ ਸੀਜੈ। ਜਦੋਂ ਅਸੀਂ ਗੁਰਬਾਣੀ ਨੂੰ ਰੋਜ਼ ਪੜ੍ਹਦਿਆਂ ਹੋਇਆਂ ਵਿਚਾਰਾਂਗੇ, ਸਾਨੂੰ ਹੈਰਾਨਗੀ ਹੋਏਗੀ ਵੀ ਗੁਰਬਾਣੀ ਦੀ ਰੋਜ਼ ਨਿੱਤ ਨਵੀਂ ਵਿਚਾਰ, ਨਿੱਤ ਨਵਾਂ ਅਰਥ ਸਾਡੀ ਸੋਚ ਵਿੱਚ ਆਉਂਦਾ ਹੈ। ਇਸੇ ਕਰਕੇ ਤਾਂ ਸਤਿਗੁਰੂ ਜੀ ਨੇ ਫਰਮਾਇਆ ਹੈ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਗੁਰਬਾਣੀ ਦਾ ਉਪਦੇਸ਼ ਨਿੱਤ ਨਵਾਂ ਹੈ। ਸੋ ਬਾਰੰਬਾਰ ਬਾਰ ਪ੍ਰਭ ਜਪੀਏ, ਵੀ ਅੰਮ੍ਰਿਤ ਉਹ ਮਨ ਤਨ ਤ੍ਰਪੀਏ, ਫਿਰ ਮਨ ਵੀ ਤ੍ਰਿਪਤ ਹੋ ਜਾਏਗਾ, ਸਰੀਰ ਨੂੰ ਵੀ ਸੰਤੋਖ ਮਿਲ ਜਾਏਗਾ, ਰਸਨਾ ਵੀ ਤ੍ਰਿਪਤ ਹੋ ਜਾਏਗੀ। ਜਿਸ ਤਰ੍ਹਾਂ ਰਸਨਾ ਦੇ ਦੁਆਰਾ ਪਹਿਲਾਂ ਜਪਣਾ, ਹੁਣ ਇੱਥੇ ਕੀ ਵਿਚਾਰ ਹੈ ਵੀ ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਜਪਾਂਗੇ, ਇਹ ਤਾਂ ਅੱਖਰ ਹਨ, ਅਤੇ ਜਿਹੜੀ ਅਖੀਰਲੀ ਅਵਸਥਾ ਹੈ ਅੱਖਰਾਂ ਤੋਂ ਪਰੇ ਦੀ ਹੈ। ਇੱਥੇ ਕੀ ਵਿਚਾਰ ਹੈ ਵੀ ਅੱਖਰਾਂ ਤੋਂ ਪਾਰ ਜਾਣ ਵਾਸਤੇ ਅੱਖਰਾਂ ਦਾ ਸਹਾਰਾ ਲੈਣਾ ਪੈਂਦਾ ਹੈ। ਸਤਿਗੁਰੂ ਜੀ ਨੇ ਫਰਮਾਇਆ, ਅੱਖਰੀ ਨਾਮ ਅੱਖਰੀ ਸਲਾਹ, ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਅੱਖਰਾਂ ਦਾ ਸਹਾਰਾ ਲੈਣਾ ਪਵੇਗਾ। ਇਸ ਕਰਕੇ ਇਸ ਨੂੰ ਜੋ ਨਾਮ ਰਸੀਏ ਗੁਰਸਿੱਖ ਅਭਿਆਸੀ, ਉਹਨਾਂ ਨੇ ਜੋ ਪਹਿਲਾ ਅਭਿਆਸ ਹੈ ਇਹਦਾ ਨਾਮ ਵਰਣ ਆਤਮਕ ਅਭਿਆਸ ਰੱਖਿਆ ਹੈ। ਵਰਣ ਦਾ ਅਰਥ ਹੁੰਦਾ ਅੱਖਰ। ਹੁਣ ਵਰਣ ਆਤਮਕ ਅਭਿਆਸ ਦੇ ਵਿੱਚ ਅੱਖਰਾਂ ਦਾ ਹੀ ਧਿਆਨ ਕਰਨਾ ਹੈ, ਅਤੇ ਕਲਗੀਧਰ ਪਾਤਸ਼ਾਹ ਨੇ ਵੀ ਇਹ ਬਚਨ ਕੀਤਾ ਹੈ, ਵਾਹਿਗੁਰੂ ਗੁਰੂ ਮੰਤਰ ਸੋ ਜਾਪ, ਵਾਹਿਗੁਰੂ ਕਰ ਧਿਆਨ। ਵਾਹਿਗੁਰੂ ਗੁਰੂ ਮੰਤਰ ਦਾ ਹੀ ਜਾਪ ਕਰਨਾ ਹੈ ਅਤੇ ਵਾਹਿਗੁਰੂ ਗੁਰੂ ਮੰਤਰ ਦਾ ਹੀ ਧਿਆਨ ਕਰਨਾ ਹੈ। ਹੁਣ ਇਹ ਧਿਆਨ ਕਾਫੀ ਦੂਰ ਤੱਕ ਜਾਏਗਾ। ਸੋ ਸ਼ੁਰੂ ਦਾ ਜਿਹੜਾ ਧਿਆਨ ਹੈ ਉਹ ਹੈ ਵਾਹਿਗੁਰੂ ਅੱਖਰਾਂ ਦਾ ਧਿਆਨ। ਇਹ ਵਾਹਿਗੁਰੂ ਜੋ ਚਾਰ ਅੱਖਰ ਹਨ, ਇਹਨਾਂ ਅੱਖਰਾਂ ਵਿੱਚ ਧਿਆਨ ਨੂੰ ਜੋੜ ਕੇ ਅਤੇ ਜਾਪ ਕਰਨਾ ਹੈ। ਅਤੇ ਫਿਰ ਹੋਰ ਸਤਿਗੁਰੂ ਜੀ ਨੇ ਫਰਮਾਇਆ, ਇਹਦੇ ਨਾਲ ਹੋਂ ਵਾਰੀ ਘੁੰਮਾਂ ਜਾਵਦਾ ਇੱਕ ਸਾਹਾ ਤੁਧ ਤੇ ਆਏਂਦਾ। ਜੇ ਇਕਾਗਰਤਾ ਹੋਰ ਛੇਤੀ ਪ੍ਰਾਪਤ ਚਾਹੁੰਦੇ ਹਾਂ ਤਾਂ ਫਿਰ ਇੱਕ ਸਾਹ ਵਿੱਚ ਜਿੰਨੀ ਵਾਰ ਤੁਸੀਂ ਆਰਾਮ ਦੇ ਨਾਲ ਬੋਲ ਸਕਦੇ। ਇੱਥੇ ਇੱਕ ਸਾਹਾ ਦਾ ਅਰਥ ਇੱਕ ਰਸ ਇੱਕੇ ਸਾਹ ਹੈ, ਕਿਉਂਕਿ ਗੁਰਬਾਣੀ ਦੀ ਜੋ ਨਿਯਮਾਵਲੀ ਹੈ ਉਹਦੇ ਅਨੁਸਾਰ ਜੇ ਇੱਥੇ ਕੱਕੇ ਨੂੰ ਔਂਕੜ ਹੁੰਦਾ ਫਿਰ ਇੱਕ ਵੱਖਰਾ ਹੋ ਜਾਂਦਾ, ਸਾਹਾ ਵੱਖਰਾ ਹੋ ਜਾਂਦਾ। ਫਿਰ ਸਾਹਾ ਜੇ ਵੱਖਰਾ ਹੋ ਜਾਂਦਾ ਉਹ ਪਰਮਾਤਮਾ ਦਾ ਵਾਚਕ ਹੋ ਜਾਂਦਾ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਪ੍ਰਿਥੀ ਇੱਕ ਸਾਹਾ, ਇਕੱਠਾ ਪਾਠ ਹੈ। ਇੱਕ ਸਾਹਾ ਦਾ ਅਰਥ ਹੁੰਦਾ ਇੱਕੇ ਸਾਹ, ਇੱਕ ਰਸ ਲਗਾਤਾਰ। ਹੁਣ ਇੱਕ ਸਾਹ ਦੇ ਵਿੱਚ ਤੁਸੀਂ ਸਹਿਜੇ ਸਹਿਜੇ ਜਿੰਨੀ ਵਾਰੀ ਵਾਹਿਗੁਰੂ 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 ਜਪ ਸਕਦੇ ਹੋ ਜਪਣਾ ਹੈ। ਅਤੇ ਧਿਆਨ ਕਿੱਥੇ ਰੱਖਣਾ ਹੈ? ਅੱਖਰਾਂ ਦੇ ਵਿੱਚ, ਵਾਹਿਗੁਰੂ ਇਹ ਚਾਰ ਅੱਖਰ, ਇਹਨਾਂ ਵਿੱਚ ਧਿਆਨ ਰੱਖਣਾ ਹੈ। ਇਹ ਹੁਣ ਵਾਹਿਗੁਰੂ ਦਾ ਜੋ ਇਹ ਚਾਰ ਅੱਖਰ ਹਨ, ਇਉਂ ਕਹਿ ਲਓ ਵੀ ਇਹ ਵਾਹਿਗੁਰੂ ਦਾ ਸਥੂਲ ਸਰੀਰ ਹੈ ਜਾਂ ਸਥੂਲ ਸਰੂਪ ਹੈ ਸ਼ਬਦ ਦਾ। ਇਸੇ ਤਰ੍ਹਾਂ ਗੁਰਬਾਣੀ ਵੀ ਹੈ, ਜੋ ਗੁਰਬਾਣੀ ਦਾ ਅਰਥ ਹੈ, ਜੋ ਗੁਰਬਾਣੀ ਦਾ ਭਾਵ ਹੈ। ਸੋ ਵਾਹਿਗੁਰੂ ਗੁਰਮੰਤਰ ਦੇ ਅਰਥ ਭਾਵ ਨੂੰ ਸਮਝਣ ਦੇ ਨਾਲ ਸਾਰੀ ਗੁਰਬਾਣੀ ਅਸੀਂ ਉਸੇ ਰੂਪ ਵਿੱਚ ਸਮਝ ਸਕਦੇ ਹਾਂ, ਕਿਉਂਕਿ ਸਾਰੀ ਗੁਰਬਾਣੀ ਨਾਮ ਰੂਪ ਹੀ ਹੈ। ਗੁਰਬਾਣੀ ਦੇ ਪਾਠ ਕਰਨ ਦਾ ਵੀ ਬੜਾ ਮਹੱਤਵ ਹੈ ਅਤੇ ਗੁਰਬਾਣੀ ਦਾ ਉਪਦੇਸ਼ ਜੋ ਹੈ, ਨਾਮ ਜਪਣਾ, ਗੁਰਮੰਤਰ ਦਾ ਮੂਲ ਮੰਤਰ ਦਾ ਅਭਿਆਸ ਕਰਨਾ, ਇਹਦਾ ਵੀ ਹੋਰ ਮਹੱਤਵ ਹੈ। ਸੁਰਤ ਨੂੰ ਉੱਪਰ ਲਿਜਾਣ ਵਾਸਤੇ, ਸੂਖਮ ਕਰਨ ਵਾਸਤੇ, ਸੋ ਵਾਹਿਗੁਰੂ ਗੁਰਮੰਤਰ ਜਿੰਨਾ ਛੋਟਾ ਮੰਤਰ ਹੋਏਗਾ ਉਤਨਾ ਧਿਆਨ ਫਿਰ ਜ਼ਿਆਦਾ ਅੱਗੇ ਜਾ ਕੇ ਟਿਕਦਾ ਜਾਂਦਾ ਹੈ। ਸੋ ਸ਼ੁਰੂਆਤ ਇੱਥੋਂ ਹੋਈ। ਇਹ ਵਾਹਿਗੁਰੂ ਸ਼ਬਦ ਦਾ ਸਥੂਲ ਰੂਪ ਇਹ ਚਾਰ ਅੱਖਰ ਹਨ, ਪਹਿਲਾਂ ਇਹਨਾਂ ਦਾ ਧਿਆਨ। ਇਸ ਤੋਂ ਬਾਅਦ ਜਦੋਂ ਤੁਹਾਨੂੰ ਟਕਾ ਪ੍ਰਾਪਤ ਹੋਣ ਲੱਗ ਜਾਵੇ, ਕੁਝ ਰਸ ਆਉਣ ਲੱਗ ਜਾਵੇ, ਫਿਰ ਕੀ ਕਰਨਾ ਹੈ? ਅਭਿਆਸ ਉਸੇ ਤਰ੍ਹਾਂ ਕਰਨਾ, ਇੱਕ ਸਾਹਾ ਤੋਂ ਧਿਆਨ ਦਾ। ਇੱਕ ਸਾਹ ਵਿੱਚ ਜਿੰਨੀ ਵਾਰ, ਦੋ ਵਾਰ, ਤਿੰਨ ਵਾਰ, ਪੰਜ ਵਾਰ ਤੁਸੀਂ ਵਾਹਿਗੁਰੂ ਵਾਹਿਗੁਰੂ ਬੋਲ ਸਕਦੇ ਹੋ, ਬੋਲਣਾ ਹੈ। ਉਹ ਤਰੀਕਾ ਉਸੇ ਤਰ੍ਹਾਂ ਰਹੇਗਾ, ਪਰ ਇਹ ਇੱਕ ਤਰੀਕਾ ਤਬਦੀਲ ਹੋ ਜਾਏਗਾ। ਉਹ ਕਿਹੜਾ ਹੈ? ਉਸ ਤੋਂ ਬਾਅਦ ਫਿਰ ਹੁਣ ਆਤਮਕ ਅਭਿਆਸ ਹੋ ਜਾਏਗਾ। ਫਿਰ ਹੁਣ ਅੱਖਰਾਂ ਦਾ ਧਿਆਨ ਨਹੀਂ ਕਰਨਾ। ਹੁਣ ਜੋ ਵਾਹਿਗੁਰੂ ਵਾਹਿਗੁਰੂ ਇਹ ਧੁਨੀ, ਇਹ ਆਵਾਜ਼ ਹੈ, ਇਹਦਾ ਧਿਆਨ ਕਰਨਾ, ਇਸ ਨੂੰ ਸੁਣਨਾ ਹੈ। ਸੁਰਤ ਦੇ ਨਾਲ, ਧਿਆਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਜੋ ਅਸੀਂ ਬੋਲਦੇ ਹਾਂ, ਇਸ ਨੂੰ ਸੁਣਨਾ ਹੈ। ਇਹ ਹੁਣ ਸ਼ਬਦ ਦਾ ਸੂਖਮ ਰੂਪ ਹੋ ਗਿਆ। ਇਸ ਤੋਂ ਅੱਗੇ ਫਿਰ ਆ ਜਾਏਗਾ ਅਰਥ। ਵਾਹਿਗੁਰੂ ਦਾ ਅਰਥ ਹੈ ਅਚਰਜ ਬਿਸਮਾਦ ਪਰਮ ਪ੍ਰਕਾਸ਼। ਫਿਰ ਅਰਥਾਂ ਵਿੱਚ ਧਿਆਨ ਦੇਣਾ ਹੈ। ਹੁਣ ਸੁਣਨ ਵੱਲੋਂ ਵੀ ਥੋੜ੍ਹਾ ਜਿਹਾ ਉਧਰੋਂ ਘੱਟ ਕੇ ਸੂਖਮ ਹੋਰ ਬਿਰਤੀ ਜਦੋਂ ਹੋ ਗਈ, ਅੰਤਰਮੁਖ ਬਿਰਤੀ ਹੋ ਗਈ, ਫਿਰ ਅਰਥਾਂ ਦੇ ਵਿੱਚ ਧਿਆਨ, ਅਚਰਜ ਬਿਸਮਾਦ ਪਰਮ ਪ੍ਰਕਾਸ਼। ਅਤੇ ਇੱਥੇ ਅਭਿਆਸ ਕਰਦਿਆਂ ਕਰਦਿਆਂ ਕਾਫੀ ਹੱਦ ਤੱਕ ਮਨ ਨਿਰਮਲ ਹੋ ਜਾਂਦਾ ਹੈ, ਮਨ ਟਕਾਅ ਵਿੱਚ ਆਉਣ ਲੱਗ ਜਾਂਦਾ ਹੈ, ਮਨ ਨੂੰ ਰਸ ਆਉਣ ਲੱਗ ਜਾਂਦਾ ਹੈ। ਇਸ ਤੋਂ ਫਿਰ ਅਗਲੀ ਜਿਹੜੀ ਵਿਚਾਰ ਹੈ ਉਹ ਹੈ ਭਾਵ ਆਤਮਕ ਅਭਿਆਸ। ਅਚਰਜ ਬਿਸਮਾਦ ਪਰਮ ਪ੍ਰਕਾਸ਼, ਵਾਹਿਗੁਰੂ ਦਾ ਜੋ ਅਰਥ ਹੈ, ਇਹਦੇ ਭਾਵ ਦੇ ਵਿੱਚ ਬਿਰਤੀ ਦਾ ਗੁਲੰਦ ਹੋ ਜਾਣਾ, ਇੱਕ ਮਿਕ ਹੋ ਜਾਣਾ। ਜਦੋਂ ਤੁਹਾਨੂੰ ਉਹ ਡੂੰਘਾਈ ਦੀ ਅਵਸਥਾ ਪ੍ਰਾਪਤ ਹੋਏਗੀ, ਉਹਦੇ ਬਾਰੇ ਕੋਈ ਦੱਸਿਆ ਨਹੀਂ ਜਾ ਸਕਦਾ ਵੀ ਉਹ ਕੈਸਾ ਆਨੰਦ ਹੈ, ਉਹ ਕੈਸੀ ਅਵਸਥਾ ਹੈ। ਉਸੇ ਨੂੰ ਰਹੱਸ ਕਿਹਾ ਹੈ, ਰਹੱਸ ਮਨ ਉਪਜਿਓ। ਰਹੱਸ ਦਾ ਅਰਥ ਹੁੰਦਾ ਹੈ ਵੀ ਅਸੀਂ ਸਮਝਦੇ ਹਾਂ ਵੀ ਮੈਂ ਇਸ ਗੱਲ ਨੂੰ ਸਮਝ ਲਿਆ ਹੈ, ਪਰ ਫਿਰ ਜਦੋਂ ਵਿਚਾਰਦੇ ਹਾਂ ਵੀ ਨਹੀਂ ਨਹੀਂ ਇਹ ਤਾਂ ਸਮਝ ਵਿੱਚ ਹੀ ਨਹੀਂ ਆਈ। ਸੋ ਜਿਸ ਨੂੰ ਸਮਝ ਕੇ ਵੀ ਸਮਝਿਆ ਨਾ ਜਾ ਸਕੇ, ਅਸੀਂ ਸਮਝ ਲਈਏ ਵੀ ਸਮਝ ਲਿਆ ਹੈ, ਪਰ ਫਿਰ ਵੀ ਉਹ ਸਮਝ ਵਿੱਚ ਨਾ ਆਵੇ, ਉਹ ਹੈ ਰਹੱਸ। ਉਹ ਫਿਰ ਜਿਹੜਾ ਰਹੱਸ ਹੈ ਮਨ ਅੰਦਰ ਉਹ ਪੈਦਾ ਹੋਏਗਾ ਜਦੋਂ ਅਸੀਂ ਸ਼ਬਦ ਦੇ ਬਹੁਤ ਸੂਖਮ ਰੂਪ ਵਿੱਚ ਧੁਨ ਆਤਮਕ ਤੋਂ ਅਰਥ ਆਤਮਕ ਤੋਂ ਅੱਗੇ ਫਿਰ ਭਾਵ ਆਤਮਕ ਦੇ ਵਿੱਚ ਸਾਡੀ ਸੁਰਤ ਗੁੜੁੰਦ ਇੱਕ ਮਿਕ ਹੋਏਗੀ, ਉਹ ਫਿਰ ਹੱਸ ਵਾਲੀ ਗੱਲ ਹੈ, ਉਹਦੇ ਬਾਰੇ ਫਿਰ ਕੁਝ ਕਿਹਾ ਨਹੀਂ ਜਾ ਸਕਦਾ। ਉਹ ਰਹੱਸ ਵਾਲੀ ਅਵਸਥਾ ਜਦੋਂ ਮਿਲੇਗੀ ਫਿਰ ਕੀ ਹੋਏਗਾ, ਸਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਣ, ਫਿਰ ਸਾਰੇ ਜਿਹੜੇ ਦੁੱਖ ਹਨ ਉਹ ਦੌੜ ਜਾਣਗੇ, ਦੁੱਖ ਮਿਟ ਜਾਣਗੇ। ਇਹ ਹੈ ਵਾਹਿਗੁਰੂ ਦੇ ਧਿਆਨ ਕਰਨ ਦੀ ਗੱਲ। ਵਾਹਿਗੁਰੂ ਗੁਰੂ ਮੰਤਰ ਸੋ ਜਾਪ, ਵਾਹਿਗੁਰੂ ਕਰ ਧਿਆਨ, ਕਿਵੇਂ ਧਿਆਨ ਕਰਨਾ ਹੈ। ਰਸਨਾ ਦੇ ਦੁਆਰਾ ਬੋਲ ਕੇ ਫਿਰ ਹੋਰ ਤਰੀਕਾ ਹੁਣ ਆ ਗਿਆ, ਫਿਰ ਬਿਨਾਂ ਬੋਲਿਆਂ ਕੰਠ ਵਿੱਚ ਅਭਿਆਸ, ਫਿਰ ਹਿਰਦੇ ਅੰਦਰ ਧਿਆਨ ਕਰਕੇ, ਫਿਰ ਪਰਾ ਬਾਣੀ ਜੋ ਨਾਭੀ ਇੱਥੇ ਧਿਆਨ। ਪਰ ਸਤਿਗੁਰੂ ਜੀ ਨੇ ਸਾਨੂੰ ਬਹੁਤੇ ਲੰਮਿਆਂ ਚੱਕਰਾਂ ਵਿੱਚ ਨਹੀਂ ਪਾਇਆ। ਰਸਨਾ ਦੇ ਦੁਆਰਾ ਵੀ ਬਚਨ ਹੈ ਅਤੇ ਕੰਠ ਦੇ ਅਭਿਆਸ ਦਾ ਵੀ ਬਚਨ ਹੈ। ਹਰ ਹਰ ਨਾਮ ਕੰਠ ਉਰਤਾਰੇ, ਸਿਮਰ ਸੁਆਮੀ ਸਤਿਗੁਰੂ ਆਪਣਾ ਕਾਰਜ ਸਫਲ ਹਮਾਰੇ। ਅਤੇ ਫਿਰ ਅੱਗੇ ਸਤਿਗੁਰੂ ਨੇ ਹਿਰਦੇ ਦਾ ਉਪਦੇਸ਼ ਦਿੱਤਾ। ਹਿਰਦੇ ਨਾਂ ਵੱਡੀ ਵਡਿਆਈ, ਅਤੇ ਹਿਰਦੇ ਵਿੱਚ ਜਦੋਂ ਅਭਿਆਸ ਹੁੰਦਾ ਹੈ ਉਦੋਂ ਫਿਰ ਆਪਣੇ ਆਪ ਜੋ ਪਰਾ ਬਾਣੀ ਇੱਥੇ ਵੀ ਸੁਰਤ ਚਲੀ ਜਾਏਗੀ, ਆਪਣੇ ਆਪ ਹੀ ਫਿਰ ਸਾਨੂੰ ਪਤਾ ਲੱਗਣ ਲੱਗ ਜਾਂਦਾ ਹੈ। ਜਦੋਂ ਅਸੀਂ ਸਵਾਸ ਲੈਂਦੇ ਹਾਂ, ਸਵਾਸ ਬਾਹਰ ਛੱਡਦੇ ਹਾਂ, ਫਿਰ ਸਾਨੂੰ ਇਹ ਵੀ ਮਹਿਸੂਸ ਹੋਣ ਲੱਗ ਜਾਂਦਾ ਹੈ ਵੀ ਜੋ ਸਾਡੇ ਸਰੀਰ ਦੇ 3.5 ਕਰੋੜ ਰੋਮ ਹਨ, ਜਦੋਂ ਅਸੀਂ ਵਾਹਿਗੁਰੂ ਕਹਾਂਗੇ ਇਉਂ ਲੱਗੇਗਾ ਵੀ ਰੋਮਾਂ ਦੇ ਰਾਹੀਂ ਇਹ ਵਾਹਿਗੁਰੂ ਨਿਕਲਿਆ ਹੈ, ਐਸਾ ਮਹਿਸੂਸ ਵੀ ਹੋਣ ਲੱਗ ਜਾਂਦਾ ਹੈ। ਫਿਰ ਸਾਨੂੰ ਇਸ ਤਰ੍ਹਾਂ ਵੀ ਲੱਗੇਗਾ ਵੀ ਜਦੋਂ ਅਸੀਂ ਸਾਹ ਲੈਂਦੇ ਹਾਂ ਇਉਂ ਲੱਗਦਾ ਜਿਵੇਂ ਸਾਰੇ ਰੋਮ ਵੀ ਸਾਹ ਲੈਂਦੇ ਹਨ, ਸਾਰੇ ਰੋਮਾਂ ਰਾਹੀਂ ਸਾਹ ਵੀ ਬਾਹਰ ਨਿਕਲਦਾ ਹੈ, ਇਸ ਤਰ੍ਹਾਂ ਦੀ ਫੀਲਿੰਗ ਸਾਨੂੰ ਮਹਿਸੂਸ ਹੋਣ ਲੱਗ ਜਾਂਦੀ ਹੈ। ਇਸ ਤਰ੍ਹਾਂ ਦੀ ਜਦੋਂ ਫੀਲਿੰਗ ਮਹਿਸੂਸ ਹੋਏਗੀ ਉਦੋਂ ਫਿਰ ਇੱਕ ਵਾਰੀ ਜਦੋਂ ਵਾਹਿਗੁਰੂ ਕਿਹਾ ਇਉਂ ਲੱਗੇਗਾ ਵੀ ਸਾਰੇ ਰੋਮਾਂ 'ਚੋਂ ਇਹ ਆਵਾਜ਼ ਨਿਕਲੀ ਹੈ। ਇੱਕ ਵਾਰੀ ਵਾਹਿਗੁਰੂ ਕਹਿਣ ਨਾਲ 3.5 ਕਰੋੜ ਵਾਰ ਵਾਹਿਗੁਰੂ ਨਾਮ ਦਾ ਉਚਾਰਨ ਹੋ ਜਾਂਦਾ ਹੈ, ਤਾਂ ਹੀ ਫਿਰ ਤਰੱਕੀ ਹੋਏਗੀ। ਜਿਤਨੇ ਜਨਮਾਂ ਜਨਮਾਂਤਰਾਂ ਦੇ ਸਾਡੇ ਸਵਾਸ ਖਾਲੀ ਗਏ ਹਨ ਉਹਨਾਂ ਸਾਰਿਆਂ ਨੂੰ ਪਹਿਲਾਂ ਕਵਰ ਕਰਨਾ ਪਏਗਾ, ਸਫਲਿਆਂ ਕਰਨਾ ਪਏਗਾ, ਇੱਦਾਂ ਹੀ ਉਹ ਫਿਰ ਸਫਲੇ ਹੋਣਗੇ। ਗੁਰਮੁਖ ਸਗਲੀ ਗਣਤ ਮਿਟਾਵੇ, ਗੁਰਮੁਖ ਰੋਮ ਰੋਮ ਹਰ ਧਿਆਵੇ, ਗੁਰਮੁਖ ਸਗਲੀ ਗਣਤ ਮਿਟ, ਉਹ ਸਾਰੀ ਗਿਣਤੀ ਫਿਰ ਪਿਛਲੀ ਜਿਹੜੀ ਹੈ ਪੂਰੀ ਮਿਟਾਉਣੀ ਪਏਗੀ, ਫਿਰ ਅੱਗੇ ਤਰੱਕੀ ਹੁੰਦੀ ਹੈ, ਫਿਰ ਵਾਹਿਗੁਰੂ ਦੀ ਪ੍ਰਾਪਤੀ ਦੀ ਗੱਲ ਅੱਗੇ ਆਏਗੀ। ਇਸ ਤਰ੍ਹਾਂ ਫਿਰ ਸੁਖੈਨ ਹੀ ਹੋਣ ਲੱਗ ਜਾਏਗਾ, ਫਿਰ ਹਿਰਦੇ ਅੰਦਰ ਆ ਕੇ ਟਿਕ ਜਾਣਾ। ਸੋ ਦੂਸਰਾ ਹੈ ਆਉਂਦੇ ਜਾਂਦੇ ਸਵਾਸ ਦੇ ਨਾਲ ਮਿਲਾ ਕੇ, ਇਹ ਤਰੀਕਾ ਸਤਿਗੁਰੂ ਜੀ ਨੇ ਬਹੁਤ ਵਾਰ ਸਾਨੂੰ ਦ੍ਰਿੜ ਕਰਾਇਆ ਹੈ ਕਿ ਜਦੋਂ ਸਵਾਸ ਅਸੀਂ ਅੰਦਰ ਲੈਂਦੇ ਹਾਂ ਉਦੋਂ ਵਾਹੇ, ਜਦੋਂ ਸਵਾਸ ਬਾਹਰ ਛੱਡਦੇ ਹਾਂ ਉਦੋਂ ਗੁਰੂ। ਇਹ ਧਿਆਨ ਰੱਖਣਾ ਹੈ ਵੀ ਸਵਾਸ ਡੂੰਘਾ ਹੋਵੇ, ਸਵਾਸ ਗਹਿਰਾ ਹੋਵੇ, ਵਾਹੇ ਹੇ ਦਾ ਉਚਾਰਨ ਇਉਂ ਕਰੋ ਵੀ ਨਾਭੀ ਵਿੱਚ ਧਿਆਨ ਹੇ ਦਾ ਆਵੇ, ਅਤੇ ਵਾਪਸੀ ਵਾਹੇ, ਵਾਪਸੀ ਗੁਰੂ ਕਹਿਣਾ ਹੈ। ਪਹਿਲਾਂ ਤਾਂ ਗੁਰੂ ਰਸਨਾ ਦੇ ਦੁਆਰਾ ਬੋਲਣਾ ਵਾਹਿਗੁਰੂ, ਫਿਰ ਇਉਂ ਧਿਆਨ ਕਰਨਾ ਵੀ ਰੂਹ ਦਾ ਉਚਾਰਨ ਸਾਡੇ ਮਸਤਕ ਵਿੱਚ ਹੋ ਰਿਹਾ ਹੈ। ਬਸ ਇਸ ਅਭਿਆਸ ਨੂੰ ਫਿਰ ਪੱਕੇ ਕਰਦੇ ਜਾਣਾ ਹੈ, ਸਵਾਸਾਂ ਦੇ ਨਾਲ ਪੱਕਿਆਂ ਕਰੋ, ਜੋ ਪਹਿਲਾਂ ਉਪਦੇਸ਼ ਸਤਿਗੁਰੂ ਜੀ ਨੇ ਗੁਰਬਾਣੀ ਦੁਆਰਾ ਬਖਸ਼ਿਆ ਇਹਦੇ ਨਾਲ ਪੱਕਿਆਂ ਕਰੋ। ਇਸ ਤਰ੍ਹਾਂ ਅਭਿਆਸ ਕਰਦਿਆਂ ਕਰਦਿਆਂ ਇੱਕ ਦਿਨ ਫਿਰ ਮੰਜ਼ਿਲ ਪ੍ਰਾਪਤ ਹੋ ਜਾਏਗੀ। ਆਓ ਆਪਾਂ ਸ਼ਬਦ ਦੀ ਵਿਚਾਰ ਦੀ ਹੀ ਵਿਆਖਿਆ ਕੀਤੀ ਹੈ ਸਾਰੀ ਸਮੁੱਚੇ ਤੌਰ 'ਤੇ, ਹੁਣ ਆਖਰੀ ਜੋ ਅਰਥ ਹਨ ਇਹ ਵਿਚਾਰ ਸਰਵਨ ਕਰਨ ਦੇ ਵਾਸਤੇ ਆਪੋ ਆਪਣੇ ਖਿਆਲਾਂ ਨੂੰ ਬਾਹਰੋਂ ਰੋਕੀਏ, ਸਾਰੇ ਰਸਨਾ ਪਵਿੱਤਰ ਕਰੀਏ, ਸਾਰੇ ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ, ਫਿਰ ਆਖੀਏ ਸਤਨਾਮ,
ਸਤਨਾਮ ਵਾਹਿਗੁਰੂ ਸਾਹਿਬ ਜੀ,
ਸੂਹੀ ਮਹੱਲਾ ਪੰਜਵਾ ਅੰਮ੍ਰਿਤ ਬਚਨ ਸਾਦਕੀ ਬਾਣੀ।
ਸੂਹੀ ਰਾਗ ਅੰਦਰ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇੱਥੇ ਸਾਧ ਸਤਿਗੁਰੂ ਦਾ ਵਾਚਕ ਹੈ, ਜੋ ਸਤਿਗੁਰੂ ਮਹਾਰਾਜ ਦੀ ਬਾਣੀ ਹੈ, ਨਾਮ ਬਾਣੀ, ਉਪਦੇਸ਼ ਬਾਣੀ, ਗੁਰਬਾਣੀ, ਇਹ ਅੰਮ੍ਰਿਤਮਈ ਬਚਨ ਹਨ, ਇਹ ਜੀਵਨ ਦਾਨ ਦੇਣ ਵਾਲੇ ਬਚਨ ਹਨ।
ਜੋ ਜੋ ਜਪੈ ਤਿਸ ਕੀ ਗਤ ਹੋਵੈ, ਹਰ ਹਰ ਨਾਮ ਨਿਤ ਰਸਨ ਬਖਾਨੀ।
ਸੋ ਜੋ ਜੋ ਵੀ ਇਸ ਗੁਰਬਾਣੀ ਨੂੰ ਜਪੇਗਾ, ਗੁਰਬਾਣੀ ਨੂੰ ਪੜ੍ਹੇਗਾ, ਗੁਰਬਾਣੀ ਦੀ ਵਿਚਾਰ ਕਰੇਗਾ, ਉਸ ਦੀ ਗਤ ਹੋਵੇ, ਤਰੱਕੀ ਹੋਏਗੀ, ਉੱਨਤੀ ਹੋਏਗੀ, ਤੁਰਿਆ ਅਵਸਥਾ ਵੱਲ ਉਹ ਵਧੇਗਾ। ਗਤ ਹੋਵੇ ਉਹਦੀ ਮੁਕਤੀ ਹੋ ਜਾਏਗੀ, ਉਹਦਾ ਕਲਿਆਣ ਹੋ ਜਾਏਗਾ। ਫਿਰ ਜਪਣਾ ਕਿਵੇਂ ਹੈ? ਸ਼ੁਰੂ ਦੇ ਵਿੱਚ ਹਰ ਹਰ ਨਾਮ ਨਿਤ ਰਸਨ ਵਿਖਾਣੀ, ਨਿਤਾ ਪ੍ਰਤੀ ਸਦਾ ਹੀ ਰਸਨਾ ਦੇ ਦੁਆਰਾ ਵਾਹਿਗੁਰੂ ਵਾਹਿਗੁਰੂ ਜਪਣਾ ਹੈ।
ਰਹਾਉ ਕਲੀ ਕਾਲ ਕੇ ਮਿਟੇ ਕਲੇਸਾ।
ਸੋ ਕਲਯੁਗ ਦੇ ਜੋ ਕਲੇਸ਼ ਹਨ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਾਰੇ ਹੀ ਕਲੇਸ਼, ਹੁਣ ਵਿਦਵਾਨ ਤਾਂ ਕਹਿੰਦੇ ਵੀ ਕਲੇਸ਼ ਪੰਜ ਹੁੰਦੇ ਹਨ, ਅਵਿਦਿਆ, ਸਮਤਾ, ਰਾਗ, ਦੁਆ, ਸਭੀ ਨਿਵੇਸ਼। ਪਰ ਸਤਿਗੁਰੂ ਜੀ ਕਹਿੰਦੇ ਵੀ ਇਹਨਾਂ ਗਿਣਤੀਆਂ ਮਿਣਤੀਆਂ 'ਚ ਨਾ ਪਵੋ, ਸਾਰੇ ਹੀ ਕਲੇਸ਼ ਤੁਹਾਡੇ ਮਿਟ ਜਾਣਗੇ। ਕਲੀ ਕਾਲ, ਕਲਯੁਗ ਦੇ ਸਮੇਂ ਦੇ ਜੋ ਵੀ ਕਲੇਸ਼ ਹਨ, ਜੋ ਵੀ ਪਰੇਸ਼ਾਨੀਆਂ ਹਨ, ਜੋ ਵੀ ਮੁਸ਼ਕਲਾਂ ਹਨ, ਜੋ ਵੀ ਅਸ਼ਾਂਤੀਆਂ ਹਨ, ਉਹ ਸਾਰੀਆਂ ਹੀ ਮਿਟ ਜਾਣਗੀਆਂ।
ਇੱਕੋ ਨਾਮ ਮਨ ਮਹਿ ਪਰਵੇਸਾ।
ਇਹ ਹੋਵੇਗਾ ਤਾਂ ਜਦੋਂ ਇੱਕ ਨਾਮ ਵਾਹਿਗੁਰੂ ਨਾਮ ਮਨ ਅੰਦਰ ਵਸ ਜਾਏਗਾ। ਮੁਖੋਂ ਹਰ ਹਰ ਸਭ ਕੋ ਕਹੈ, ਵਿਰਲੇ ਹਿਰਦੈ ਵਸਾਇਆ, ਕਹੁ ਨਾਨਕ ਜਿਨ ਹਿਰਦੈ ਵਸਿਆ, ਮੋਖ ਮੁਕਤ ਤਿਨ ਪਾਇਆ। ਹੁਣ ਹਿਰਦੇ ਵਿੱਚ ਕਿਵੇਂ ਵਸੇ, ਇਹੀ ਆਪਾਂ ਵਿਆਖਿਆ ਪਹਿਲਾਂ ਸਰਵਣ ਕੀਤੀ ਹੈ। ਜਦੋਂ ਇੱਕ ਨਾਮ ਵਾਹਿਗੁਰੂ ਮਨ ਵਿੱਚ ਪ੍ਰਵੇਸ਼ ਕਰ ਜਾਏਗਾ, ਵਸ ਜਾਏਗਾ, ਸਾਰੇ ਕਲੇਸ਼ ਮਿਟ ਜਾਣਗੇ।
ਸਾਧੂ ਧੂਰ ਮੁਖ ਮਸਤਕ ਲਾਈ।
ਸੋ ਸਾਧੂ ਸਤਿਗੁਰੂ ਮਹਾਰਾਜ ਦੇ ਚਰਨਾਂ ਦੀ ਧੂੜ, ਸਾਧ ਸੰਗਤ ਦੀ ਧੂੜ, ਜਾਂ ਸਤਿਗੁਰੂ ਦੀ ਧੂੜ ਤੋਂ ਭਾਵ ਸੰਗਤ ਵੀ ਹੈ, ਨਿਮਰਤਾ ਦੇ ਸਹਿਤ ਗੁਰੂ ਦੀ ਸੰਗਤ ਵਿੱਚ ਜੁੜਨਾ, ਸੰਗਤ ਕਰਨੀ। ਪ੍ਰਤੱਖ ਵੀ ਨਾਮ ਜਪਣ ਵਾਲਿਆਂ ਦੀ ਜੋ ਧੂੜ ਹੈ ਉਹਨਾਂ ਵਿੱਚ ਕਲਾ ਵਰਤਦੀ ਹੈ, ਧੂੜੀ ਲੇਖ ਮਿਟਾਇਆ। ਸਮਾਨੀ ਸਾਹਬਾਜ ਸਿੰਘ, ਸੁਬੇਗ ਸਿੰਘ ਦੀ ਆਪਾਂ ਸਾਖੀ ਬਹੁਤ ਵਾਰ ਸੁਣੀ ਹੈ। ਜਦੋਂ ਸੁਬੇਗ ਸਿੰਘ ਨੇ ਵੇਖਿਆ ਵੀ ਮੇਰੇ ਪੁੱਤਰ ਦੇ ਮੱਥੇ 'ਤੇ ਲੇਖ ਹੈ, ਇੱਕ ਵਾਰ ਇਹਨੇ ਮੁਸਲਮਾਨ ਬਣਨਾ ਹੈ, ਉਹ ਆਪਣੇ ਹੀ ਪੈਰਾਂ ਦੀ ਧੂੜ ਉਹਦੇ ਮੱਥੇ 'ਤੇ ਲਾ ਦਿੱਤੀ ਅਤੇ ਕਿਹਾ ਵੀ ਹੁਣ ਪੁੱਛੋ ਇਸ ਨੂੰ, ਇਹ ਮੁਸਲਮਾਨ ਬਣੇਗਾ? ਉਦੋਂ ਹੀ ਉਹ ਬੋਲਿਆ ਵੀ ਕਦੀ ਹੋ ਹੀ ਨਹੀਂ ਸਕਦਾ, ਧੂੜੀ ਲੇਖ ਮਿਟਾਇਆ। ਪ੍ਰਤੱਖ ਵੀ ਹੈ। ਸੋ ਸਤਿਗੁਰੂ ਦੇ ਚਰਨਾਂ ਦੀ ਧੂੜੀ, ਸਤਿਗੁਰੂ ਦੀ ਸੰਗਤ ਨਿਮਰਤਾ ਦੇ ਸਹਿਤ, ਮੁਖ ਮਸਤਕ ਲਾਈ, ਮੁਖ 'ਤੇ ਮਸਤਕ 'ਤੇ ਗੁਰਚਰਨਾਂ ਦੀ ਧੂੜੀ ਲਾਉਣ ਦੇ ਨਾਲ
ਨਾਨਕ ਉਦਰੇ ਹਰ ਗੁਰ ਸਰਣਾਈ।
ਸੋ ਸਤਿਗੁਰੂ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ, ਭਾਈ ਜਿਹੜੇ ਵੀ ਜੋ ਸਤਿਗੁਰੂ ਹਨ ਉਹ ਵਾਹਿਗੁਰੂ ਦਾ ਰੂਪ ਹਨ, ਵਾਹਿਗੁਰੂ ਦਾ ਸਰੂਪ ਸਤਿਗੁਰੂ ਮਹਾਰਾਜ ਦੀ, ਜੋ ਹਰ ਗੁਰ ਦੀ ਸ਼ਰਨ ਵਿੱਚ ਆਏ ਹਨ, ਵਾਹਿਗੁਰੂ ਦੇ ਸਰੂਪ ਸਤਿਗੁਰੂ ਦੀ ਸ਼ਰਨ ਵਿੱਚ ਆਏ ਹਨ, ਉਹਨਾਂ ਦਾ ਉਧਾਰ ਹੋ ਜਾਂਦਾ ਹੈ, ਉਹਨਾਂ ਦਾ ਭਲਾ ਹੋ ਜਾਂਦਾ ਹੈ। ਉਹ ਜਿਉਂਦਿਆਂ ਹੀ ਸੰਸਾਰ ਵਿੱਚ ਬੰਧਨਾਂ ਤੋਂ ਰਹਿਤ ਹੋ ਜਾਂਦੇ ਹਨ, ਅੰਦਰੋਂ ਉਹਨਾਂ ਦੇ ਪਕੜ ਖਤਮ ਹੋ ਜਾਂਦੀ ਹੈ। ਜਿਨ੍ਹਾਂ ਦੇ ਅੰਦਰੋਂ ਪਕੜ ਖਤਮ ਹੋ ਜਾਵੇ, ਖਿੱਚ ਖਤਮ ਹੋ ਜਾਵੇ, ਅੰਦਰੋਂ ਜਿਨਕਾ ਮੋਹ ਟੁੱਟਾ, ਉਹਨਾਂ ਨੂੰ ਅਸੀਂ ਜੀਵਨ ਮੁਕਤ ਕਹਿੰਦੇ ਹਾਂ। ਉਹ ਫਿਰ ਜਿਉਂਦਿਆਂ ਹੀ ਮੁਕਤ ਹੋ ਜਾਂਦੇ ਹਨ। ਉਹਨਾਂ ਦਾ ਆਪਣਾ ਤਾਂ ਉਧਾਰ ਹੋਣਾ ਹੀ ਹੈ, ਸੰਗੀ ਸਾਥੀ ਸਗਲ ਤਰਾਈ, ਉਹਨਾਂ ਦੇ ਸੰਗੀ ਸਾਥੀ ਸਾਰਿਆਂ ਦਾ ਹੀ ਭਲਾ ਹੋ ਜਾਂਦਾ ਹੈ। ਸੋ ਸਤਿਗੁਰੂ ਮਹਾਰਾਜ ਨੇ ਇਹ ਸਾਨੂੰ ਉਪਦੇਸ਼ ਬਖਸ਼ਿਆ ਹੈ। ਸੋ ਸਤਿਗੁਰੂ ਦੀ ਬਖਸ਼ਿਸ਼ ਦਾ ਸਦਕਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਅਪਾਰ ਬਖਸ਼ਿਸ਼ ਹੈ, ਜੋ ਸਤਿਗੁਰੂ ਜੀ ਨੇ ਆਪਣੇ ਮਹਾਨ ਪਵਿੱਤਰ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਆਪਣੇ ਦਰ ਦਾ ਕੁੱਕਰ ਹੋਣ ਦਾ ਮਾਣ ਬਖਸ਼ਿਆ। ਉਸ ਮਾਣ ਦਾ ਸਤਿਕਾਰ ਕਰਦਿਆਂ ਹੋਇਆਂ, ਤਖ਼ਤ ਸਾਹਿਬ ਦੇ ਨਾਲ ਸਤਿਕਾਰ ਪਿਆਰ ਰੱਖਦੇ ਹੋਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ, ਜਿਨ੍ਹਾਂ ਨੇ ਇਹ ਵਿਸ਼ੇਸ਼ ਕਰਕੇ ਸਮੇਂ ਦੀ ਉਹਨਾਂ ਵੱਲੋਂ ਹੀ ਇਹ ਬਖਸ਼ਿਸ਼ ਹੋਈ ਹੈ, ਕਿਉਂਕਿ ਪ੍ਰਬੰਧ ਆਪ ਸੰਗਤਾਂ ਨੇ ਉਹਨਾਂ ਨੂੰ ਦਿੱਤਾ ਹੈ, ਫਿਰ ਉਹਨਾਂ ਦੇ ਰਾਹੀਂ ਹੀ ਇਹ ਸਾਰੀਆਂ ਸੇਵਾਵਾਂ ਪ੍ਰਾਪਤ ਹੋਈਆਂ। ਅਤੇ ਵਿਸ਼ੇਸ਼ ਸਹਿਯੋਗ ਸਾਡੇ ਬਹੁਤ ਹੀ ਪਿਆਰ ਵਾਲੇ ਪੰਥ ਦੇ ਬਹੁਤ ਸਿਆਣੇ ਵਿਦਵਾਨ ਨਿਮਰਤਾ ਵਾਲੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਹੈਡ ਗ੍ਰੰਥੀ, ਉਹਨਾਂ ਦਾ ਵੀ ਅਤੀ ਪਿਆਰ, ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਉਹਨਾਂ ਦਾ ਵੀ ਬੜਾ ਸਹਿਯੋਗ ਰਹਿੰਦਾ ਹੈ, ਕਿਉਂਕਿ ਪਟਨਾ ਸਾਹਿਬ ਤੋਂ ਇੱਥੇ ਆਉਣਾ ਆਉਣ ਜਾਣ ਦਾ ਬੜਾ ਲੰਮਾ ਖਰਚਾ ਪੈ ਜਾਂਦਾ ਜਹਾਜ਼ 'ਤੇ। ਉਹ ਫਿਰ ਆਪੇ ਕੋਈ ਨਾ ਕੋਈ ਵਿਧੀ ਬਣਾ ਦਿੰਦੇ ਹਨ ਵੀ ਇਹਨਾਂ ਦਿਨਾਂ ਦੇ ਵਿੱਚ ਆਉਣਾ ਹੈ, ਉਹਨਾਂ ਨਾਲ ਵਿਚਾਰ ਹੋ ਜਾਂਦੀ ਹੈ ਵੀ ਇਸ ਤਰ੍ਹਾਂ ਉਸ ਤਰੀਕੇ ਦੇ ਨਾਲ ਫਿਰ ਆਪ ਸੰਗਤਾਂ ਦੀ ਚਰਨ ਧੂੜ ਪ੍ਰਾਪਤ ਹੋ ਜਾਂਦੀ ਹੈ, ਗੁਰਬਾਣੀ ਵਿਚਾਰ ਕਰਨ ਦਾ ਸੁਭਾਗ ਵੀ ਮਿਲ ਜਾਂਦਾ ਹੈ। ਇਹਦੇ ਵਿੱਚ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਉਹਨਾਂ ਦਾ ਵੀ ਬੜਾ ਸਹਿਯੋਗ ਰਹਿੰਦਾ ਹੈ। ਸੋ ਇਹਨਾਂ ਸਾਰਿਆਂ ਦੇ ਸਹਿਯੋਗ ਦਾ ਸਦਕਾ, ਆਪ ਸਾਰੀਆਂ ਸੰਗਤਾਂ ਦੇ ਪਿਆਰ ਦਾ ਸਦਕਾ, ਮਹੀਨੇ ਵਿੱਚ 2 ਕੁ ਦਿਨ ਦੀ ਹਾਜ਼ਰੀ ਸਤਿਗੁਰੂ ਜੀ ਪਿਛਲੇ ਕੁਝ ਮਹੀਨਿਆਂ ਤੋਂ ਬਖਸ਼ਿਸ਼ ਕਰ ਰਹੇ ਹਨ। ਅੱਗੇ ਜਿਵੇਂ ਜਿਵੇਂ ਸਤਿਗੁਰੂ ਦਾ ਹੁਕਮ, ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਵੇਂ ਹੋਣਾ, ਉਹ ਹੁਕਮ ਦੀ ਖੇਡ ਹੈ। ਸੋ ਅੱਜ ਇਹ ਵਿਸ਼ੇਸ਼ ਕਰਕੇ ਵਿਚਾਰ ਇਸ ਲਈ ਕੀਤੀ ਵੀ ਕੱਲ੍ਹ ਬਹੁਤ ਸੰਗਤਾਂ ਦੇ ਫੋਨ ਆਏ ਸਨ ਵੀ ਇੱਕ ਵਾਰ ਫਿਰ ਉਹ ਸਿਮਰਨ ਦੀ ਜੋ ਵਿਧੀ ਗੁਰਬਾਣੀ ਵਿੱਚ ਜੋ ਸਾਨੂੰ ਸਤਿਗੁਰੂ ਨੇ ਦੱਸੀ ਹੈ ਉਸ ਨੂੰ ਥੋੜ੍ਹਾ ਜਿਹਾ ਦੁਹਰਾਇਆ ਜਾਏ, ਤਾਂ ਆਪ ਜੀ ਦੇ ਨਾਲ ਇਹ ਵਿਚਾਰ ਦੀ ਸਾਂਝ ਕੀਤੀ। ਦੂਜੀ ਬੇਨਤੀ ਹੈ ਵੀ 10 ਦੀ ਹੁਣ ਫਲਾਈਟ ਹੈ ਅਤੇ 9 ਵਜੇ ਏਅਰਪੋਰਟ ਪਹੁੰਚਣਾ ਹੈ, ਇਸ ਲਈ ਅਰਦਾਸ ਵਿੱਚ ਸ਼ਾਮਲ ਦਾਸ ਨਹੀਂ ਹੋ ਸਕੇਗਾ, ਖਿਮਾ ਚਾਹਾਂਗੇ, ਕਿਉਂਕਿ ਜਹਾਜ਼ ਨੇ ਤਾਂ ਫਿਰ ਵੇਟ ਨਹੀਂ ਕਰਨੀ ਇਸ ਲਈ। ਸੋ ਇਤਨੇ ਸ਼ਬਦ ਇਹ ਹਾਜ਼ਰੀ ਸੰਗਤਾਂ ਨੇ ਪ੍ਰਵਾਨ ਕਰਨੀ, ਸਤਿਗੁਰੂ ਜੀ ਮਿਹਰ ਕਰਨ, ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਉਪਦੇਸ਼ ਆਪਣੇ ਹਿਰਦੇ ਵਿੱਚ ਵਸੇ, ਆਪਾਂ ਹਿਰਦੇ ਵਿੱਚ ਵਸਾਈਏ, ਗੁਰਸਿੱਖੀ ਕਮਾਈਏ, ਜਿਸ ਕਰਕੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ।
ਸਾਧੂ ਧੂਰ ਮੁਖ ਮਸਤਕ ਲਾਈ, ਨਾਨਕ ਉਦਰੇ ਹਰ ਗੁਰ ਸਰਣਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।